ਧੰਨ ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸ਼੍ਰਵਣ ਕਰ ਰਹੇ ਹਾਂ। ਸ੍ਰੀ ਰਾਗ ਦੇ ਵਿੱਚ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਾਵਨ ਅਵਤਾਰ ਦਿਹਾੜਾ ਸੰਸਾਰ ਭਰ ਦੇ ਵਿੱਚ ਸਰਬੱਤ ਗੁਰਸਿੱਖ ਮਾਈ ਭਾਈ ਮਿਲ ਕਰਕੇ ਮਨਾ ਰਹੇ ਹਨ। ਭਾਵੇਂ ਵੀ ਮਹਾਰਾਜ ਦਾ ਪੋਸੁਦੀ ਸੱਤੇ ਦਾ ਦਿਹਾੜਾ 27 ਦਸੰਬਰ ਨੂੰ ਸੀ, ਪਰ ਸੰਗਤਾਂ ਵੱਲੋਂ ਮਿਲ ਕੇ ਸਵੈਸਾ ਜੋੜ ਮੇਲੇ ਦੇ ਵਿੱਚ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਸੰਗਤਾਂ ਮਨਾ ਰਹੀਆਂ ਹਨ। ਗੁਰਾਂ ਨੂੰ ਕਿਸੇ ਬਹਾਨੇ ਗੁਰਾਂ ਨੂੰ ਯਾਦ ਕਰਨਾ ਹੈ। ਸਤਿਗੁਰੂ ਸਦਾ ਹਾਜ਼ਰ ਨਾਜ਼ਰ ਨੇ। ਸਤਿਗੁਰੂ ਜੀ ਫਰਮਾਉਂਦੇ ਨੇ ਮਹਾਰਾਜ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮਹਿ ਰਹਿਆ ਸਮਾਏ। ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਨਿਰਗੁਣ ਸਰਗੁਣ ਸਰੂਪ ਜੋ ਹੈ ਉਹਨਾਂ ਦਾ, ਉਹ ਸਰਬ ਵਿਆਪਕ ਸਮਰੱਥਾ ਬ੍ਰਹਮ ਗਿਆਨੀ ਦੀ ਪੂਰਨ ਬ੍ਰਹਮ ਗਿਆਨ ਵਿੱਚ ਇੱਕੋ ਸਭ ਵਕਤ 100 ਰੂਪ ਧਾਰਨ ਦੀ ਹੁੰਦੀ ਹੈ, 100 ਥਾਂ ਇੱਕੋ ਵਕਤ ਜਾ ਕੇ ਕੰਮ ਕਰ ਸਕਦਾ ਹੈ, ਪਰ ਸਤਿਗੁਰੂ ਨੂੰ ਕਿਤੇ ਜਾਣਾ ਨਹੀਂ ਪੈਂਦਾ। ਸਤਿਗੁਰੂ ਸਰਬ ਵਿਆਪਕ ਨੇ, ਹਰ ਇੱਕ ਦੇ ਨਾਲ ਨੇ, ਹਰ ਇੱਕ ਜਗ੍ਹਾ ਨੇ, ਤਿੰਨਾਂ ਲੋਕਾਂ ਵਿੱਚ ਵਿਆਪਕ ਨੇ, ਅੰਗ ਸੰਗ ਨੇ ਸਾਡੇ। ਜਿੰਨੇ ਵੀ ਰੂਪ ਸ੍ਰਿਸ਼ਟੀ ਦੇ ਬਣੇ ਨੇ, 84 ਲੱਖ ਜੂਨ ਬਣਾਈ, ਹਰ ਇੱਕ ਵਿੱਚ ਇਹ ਜੋਤ ਪਰਮਾਤਮਾ ਨੇ ਰੱਖੀ ਹੋਈ ਆਪਣੀ, ਹਰ ਇੱਕ ਦੇ ਵਿੱਚ ਬੈਠਾ ਹੈ, ਹਰ ਥਾਂ 'ਤੇ ਵਿਆਪਕ ਹੈ। ਕੋਈ ਥਾਂ ਵੀ ਐਸਾ ਨਹੀਂ ਜਿੱਥੇ ਉਹ ਨਹੀਂ ਹੈ। ਇਸ ਕਰਕੇ ਵਾਹਿਗੁਰੂ ਸਰਬ ਵਿਆਪਕ ਪਰਿਪੂਰਨ ਜਾਣ ਲੈਣਾ, ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਆਓ। ਸਤਿਗੁਰੂ ਜੀ ਨੇ ਜੋ ਜੋ ਦੱਸਿਆ ਬਚਿੱਤਰ ਨਾਟਕ ਦੇ ਵਿੱਚ, ਸੋ ਇੱਥੇ ਗੁਰੂ ਘਰ ਦੇ ਵਿੱਚ ਐਲਸ ਬਰਾਂਟੇ ਐਤਵਾਰ ਦੁਪਹਿਰ ਦੀ ਕਥਾ ਦੇ ਵਿੱਚ ਇਹ ਸਾਰੀਆਂ ਵਿਚਾਰਾਂ ਆਪਾਂ ਕਰਾਂਗੇ ਬੈਠ ਕੇ। ਔਰ ਬਚਿੱਤਰ ਨਾਟਕ ਦੇ ਵਿੱਚੋਂ ਹੀ ਸਾਰਾ ਪ੍ਰਸੰਗ ਸੁਣਾਂਗੇ ਕਿ ਸਤਿਗੁਰੂ ਨੇ ਕਿਸ ਪ੍ਰਕਾਰ ਆਪਣੇ ਆਉਣ ਦਾ ਕਾਰਨ ਦੱਸਿਆ, ਕਿਸ ਤਰ੍ਹਾਂ ਸੰਸਾਰ ਦੇ ਉੱਤੇ ਪਹਿਲਾਂ ਕਿਹਨੂੰ ਭੇਜਿਆ। ਬਹੁਤ ਸੁੰਦਰ ਆਪਣੀ ਕਲਮ ਤੋਂ ਰਚਨਾ ਗੁਰਾਂ ਨੇ ਕੀਤੀ ਹੈ। ਮਹਾਰਾਜ ਨੇ ਸ੍ਰੀ ਪਾਉਂਟਾ ਸਾਹਿਬ ਬੈਠ ਕਰਕੇ ਇਹ ਸਾਰੀਆਂ ਸੁੰਦਰ ਬਾਣੀਆਂ, ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਚਰਿੱਤਰ ਆਦਿਕ, ਚੰਡੀ ਦੀ ਵਾਰ, ਬੇਅੰਤ ਬਾਣੀਆਂ ਮਹਾਰਾਜ ਨੇ ਪਾਉਂਟਾ ਸਾਹਿਬ ਦੇ ਪਾਵਨ ਧਰਤੀ 'ਤੇ ਬੈਠ ਕੇ ਉਚਾਰਨ ਕੀਤੀਆਂ ਨੇ। ਜਿੱਥੇ ਉਚਾਰੀਆਂ ਨੇ ਉਹ ਥੜਾ ਹੈ, ਉੱਥੇ ਬੋਰਡ ਲੱਗਿਆ ਹੋਇਆ ਹੈ, ਪਾਉਂਟਾ ਸਾਹਿਬ ਨਹੀਂ ਗਏ ਜ਼ਰੂਰ ਜਾ ਕੇ ਆਓ, ਜਮਨਾ ਦੇ ਕਿਨਾਰੇ ਬੜਾ ਰਮਣੀਕ ਪਹਾੜੀਆਂ ਵਿੱਚ ਸੁੰਦਰ ਸਥਾਨ ਹੈ। ਅੱਗੇ ਭੰਗਾਣੀ ਦਾ ਸਥਾਨ 6-7 ਕਿਲੋਮੀਟਰ ਤੇ ਜਿੱਥੇ ਯੁੱਧ ਹੋਇਆ ਸੀ ਪਹਾੜੀ ਰਾਜਿਆਂ ਦੇ ਨਾਲ, ਗੱਲਾਂ ਸੁਣਨੀਆਂ, ਸਾਖੀਆਂ ਸੁਣਨੀਆਂ, ਹਜ਼ਾਰ ਮੂੰਹ ਵਿੱਚੋਂ ਹਜ਼ਾਰ ਗੱਲ ਸੁਣਨੀ ਅਲੱਗ ਗੱਲ ਹੈ। ਆਪਣੀਆਂ ਅੱਖਾਂ ਨਾਲ ਜਾ ਕੇ ਇਤਿਹਾਸੀ ਥਾਵਾਂ ਦੇ ਦਰਸ਼ਨ ਕਰਨੇ, ਉੱਥੇ ਲਿਖੇ ਹੋਏ ਬੋਰਡ ਪੜ੍ਹਨੇ, ਉੱਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਕੇ ਫਿਰ ਮਨ ਨੂੰ ਤਸੱਲੀ ਹੋ ਜਾਂਦੀ ਹਰ ਪ੍ਰਕਾਰ ਦੀ। ਸੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਨਾਲ ਗੁਣ ਗਾਵਾਂਗੇ। ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰ ਰਹੇ ਨੇ 23ਵਾਂ ਸ਼ਬਦ ਸ੍ਰੀ ਰਾਗ ਦੇ ਵਿੱਚ 22 ਅੰਗ ਦੇ ਉੱਤੇ। ਸ੍ਰੀ ਰਾਗ ਮਹੱਲਾ ਪਹਿਲਾ। ਸ੍ਰੀ ਰਾਗ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਵਣਜ ਕਰੋ ਵਣਜਾ ਰਿਹੋ ਵੱਖਰ ਲਿਹੋ ਸੰਭਾਲ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਭਾਈ ਵਣਜ ਦੇ ਕਰਨ ਵਾਲੇ ਵਣਜਾ ਰਿਹੋ। ਵਣਜਾਰਾ ਹੁੰਦਾ ਜੋ ਵਣਜ ਕਰਦਾ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪਿਆ ਹੋ ਜੀਆ ਹੋ, ਲਾਹਾ ਖੱਟ ਇਹੋ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਇਆ ਵਣਜਾਰਾ। ਵਣਜਾਰਾ ਹੈ ਗੁਰਸਿੱਖ। ਸੋ ਇਸ ਪ੍ਰਕਾਰ ਵਣਜਾਰੇ ਸਿੱਖ ਆਮ ਦੇ ਸ਼ਬਦ ਲੰਘਾਵਣ ਹਾਰ। ਵਣਜਾਰੇ ਦਾ ਮਤਲਬ ਹੈ ਜਿਹੜਾ ਵਣਜ ਕਰੇ ਨਾਮ ਦਾ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਜਗਿਆਸੂਓ ਬਣਜਾ ਰਿਹੋ, ਇਉਂ ਸੁਣੋ ਬਈ ਨਾਮ ਦਾ ਵਣਜ ਕਰੋ। ਨਾਮ ਰੂਪ ਜਿਹੜਾ ਵੱਖਰ ਹੈ ਨਾ, ਲਾਭਦਾਇਕ ਸੌਦਾ ਹੈ, ਇਹਨੂੰ ਸੰਭਾਲ ਕੇ ਲੈਣਾ ਕਰੋ। ਇਹਨੂੰ ਸੰਭਾਲ ਲਓ, ਯਾਦ ਕਰ ਲਓ ਪਰਮਾਤਮਾ ਨੂੰ। ਵੈਸੇ ਵੀ ਵਣਜ ਦੇ ਜੱਜੇ ਨੂੰ ਔਂਕੜ ਸਿਰਫ ਇੱਕ ਨਾਮ ਦਾ ਵਣਜ ਹੀ ਦਿਖਾਉਂਦਾ, ਬਹੁਵਾਚਕ ਨਾ ਹੋਣ ਕਰਕੇ ਇੱਕੋ ਹੀ ਵਣਜ, ਸਿਰਫ ਨਾਮ ਦਾ ਵਣਜ। ਕੈਸਾ ਵੱਖਰ ਲੈਣਾ ਹੈ ਮਹਾਰਾਜ? ਕਹਿੰਦੇ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ। ਗੁਰਾਂ ਕੋਲੋਂ ਉਹੀ ਜਿਹੀ ਵਸਤੂ ਜਿਹੜੀ ਹੈ, ਵਿਸਾਹੀ ਦਾ ਮਤਲਬ ਹੁੰਦਾ ਖਰੀਦਣਾ, ਵਿਸਾਹੀ ਹੈ ਤੋ ਭਾਵ ਖਰੀਦਣਾ। ਇਹੀ ਜਿਹੀ ਵਸਤੂ ਜਿਹੜੀ ਗੁਰਾਂ ਕੋਲੋਂ ਖਰੀਦੋ, ਜਿਹੜੀ ਵਸਤੂ ਨਾਲ ਨਿਭੇ ਆਪਣੇ ਪਰਲੋਕ ਦੇ ਵਿੱਚ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਅੱਗੇ ਸਾਹੂ ਸੁਜਾਣ ਹੈ ਲੈਸੀ ਵਸਤ ਸੰਭਾਲ, ਕਿਉਂਕਿ ਅੱਗੇ ਪਰਲੋਕ ਵਿੱਚ ਬੈਠਾ ਜਿਹੜਾ ਸਾਡਾ ਸ਼ਾਹੂਕਾਰ ਪਰਮਾਤਮਾ ਮਾਲਕ ਹੈ, ਬਹੁਤ ਹੀ ਸੁਜਾਣ ਤੋਂ ਭਾਵ ਅੰਤਰਜਾਮੀ ਹੈ, ਉਹ ਜਾਣੀ ਜਾਣ ਹੈ। ਉਹ ਤੁਹਾਡੇ ਕੋਲੋਂ ਕਹਿੰਦੇ ਸ਼ੁਭ ਅਤੇ ਅਸ਼ੁਭ ਚੀਜ਼ਾਂ ਨੂੰ, ਸ਼ੁਭ ਅਤੇ ਅਸ਼ੁਭ ਕੀਤੀ ਹੋਈ ਕਮਾਈ ਰੂਪ ਵਸਤੂ ਨੂੰ ਸੋਚ ਸਮਝ ਕੇ ਲਵੇਗਾ। ਪਰਮਾਤਮਾ ਨੇ ਪੁੱਛਣਾ ਹੈ ਕਿ ਮੇਰੇ ਪਾਸੋਂ ਸਵਾਸਾਂ ਦੀ ਪੂੰਜੀ ਲੈ ਕੇ ਮਾਤ ਲੋਕ ਵਿੱਚ ਗਿਆ ਸੀ ਤੂੰ, ਇਹਨਾਂ ਸਵਾਸਾਂ ਦੀ ਪੂੰਜੀ ਨਾਲ ਕੀ ਕੀਤਾ ਹੈ, ਕਿੱਥੇ ਕਿੱਥੇ ਲਾਏ ਨੇ ਸਵਾਸ? ਮਾਤ ਲੋਕ ਵਿੱਚ ਗੁਰਾਂ ਪਾਸ ਸ਼ੁਭ ਵਸਤੂ ਖਰੀਦਣ ਵਾਸਤੇ ਗਏ ਸੀ, ਤੁਹਾਨੂੰ ਕਿਹਾ ਸੀ ਕਿ ਸਵਾਸ ਸਵਾਸ ਸਿਮਰਨ ਕਰਨਾ ਹੈ। ਹੁਣ ਤੁਸੀਂ ਕਿਹੜੀ ਚੀਜ਼ ਖਰੀਦ ਕੇ ਲਿਆਏ ਹੋ ਸਵਾਸਾਂ ਨਾਲ? ਸੰਸਾਰ ਦੇ ਜੀਵ ਸਵਾਸਾਂ ਨਾਲ, ਇੱਥੇ ਸਵਾਸਾਂ ਨਾਲ ਵਿਕਾਰਾਂ ਨੂੰ ਖਰੀਦਦੇ ਨੇ, ਹੋਰ ਸੰਸਾਰੀ ਵਸਤੂਆਂ ਖਰੀਦਦੇ ਨੇ, ਪਰਲੋਕ ਦੀ ਇਹਨਾਂ ਨੂੰ ਕੋਈ ਫਿਕਰ ਨਹੀਂ ਹੈ। ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹ। ਸੋ ਮਹਾਰਾਜ ਫਿਰ ਕਿਸ ਪ੍ਰਕਾਰ ਵਸਤੂ ਖਰੀਦੀਏ? ਭਾਈ ਰੇ ਰਾਮ ਕਹੋ ਚਿੱਤ ਲਾਇ। ਸਤਿਗੁਰੂ ਕਹਿੰਦੇ ਭਾਈ ਚਿੱਤ ਬਿਰਤੀ ਨੂੰ ਐਨ ਇਕਾਗਰ ਕਰਕੇ ਨਾ, ਜੋ ਮੂੰਹ ਕਹਿੰਦਾ ਵਾਹਿਗੁਰੂ ਉਹੀ ਮਨ ਕਹੇ ਵਾਹਿਗੁਰੂ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਹਉ ਹਰ ਕਹਿ ਸਦ ਬਲਿਹਾਰਨੈ ਜਿਤ ਸੇਵਿਆ ਸੁਖ ਪਾਏ। ਜੇ ਇੱਕ ਮਨ ਇੱਕ ਚਿੱਤ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰੋ, ਸਹਿਜ ਵਿੱਚ ਟਿਕਾ ਕੇ, ਇਹ ਵੱਖਰ ਨਾਲ ਚੱਲੇਗਾ ਤੁਹਾਡੇ ਪਰਲੋਕ ਨੂੰ। ਬਾਕੀ ਦੀ ਕੋਈ ਚੀਜ਼ ਵੀ ਜੇ ਵਿਚਾਰ ਕੇ ਦੇਖੀਏ ਨਾਲ ਨਹੀਂ ਜਾਣ ਵਾਲੀ ਹੈ। ਹਰ ਜਸ ਵੱਖਰ ਲੈ ਚੱਲੋ ਸਹੁ ਦੇਖੈ ਪਤੀਆਏ ਰਹਾਉ। ਸਤਿਗੁਰੂ ਰੂਪੀ ਸ਼ਾਹ ਕੋਲੋਂ ਵਾਹਿਗੁਰੂ ਦੇ ਜਸ ਕਰਨ ਰੂਪ ਜਿਹੜਾ ਵੱਖਰ ਹੈ ਨਾ, ਲਾਭਦਾਇਕ ਸੌਦਾ ਲੈ ਚੱਲੋ। ਸੋ ਤੁਹਾਡੇ ਕੋਲ ਇਹ ਸੌਦੇ ਨੂੰ ਦੇਖ ਕੇ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਜੀ ਪਤੀਆਏ ਤੋਂ ਮਤਲਬ ਭਰੋਸਾ ਕਰਨਗੇ, ਪਤੀਜਣਗੇ, ਪ੍ਰਸੰਨ ਹੋਣਗੇ। ਇਉਂ ਚੱਲਹੋ ਜਿਵੇਂ ਲਿਖਿਆ, ਹਾਹੇ ਨੂੰ ਔਂਕੜ ਚੱਚਾ ਲੱਲਾ ਹਾਹੇ ਔਂਕੜ ਚੱਲਹੋ ਸਹੋ ਦੇਖੇ ਪਾਠ ਨਹੀਂ ਹੈ ਦੇਖੈ ਦਲਾਈਆਂ ਪਤੀਆਏ। ਪਤਿਆਏ ਨਹੀਂ ਕਹਿਣਾ, ਤੱਤੇ ਸਿਹਾਰੀ ਲਾ ਤੀ ਉਹ ਪਤ ਆਏ, ਪਤ ਮਤਲਬ ਇੱਜਤ ਆਏ ਜਾਂ ਪਤੀ ਆਏ ਦਾ ਅਰਥ ਬਣ ਜਾਂਦਾ, ਇਸ ਕਰਕੇ ਪਤੀ ਆਏ। ਬਹੁਤ ਪਤੀਜਣਗੇ, ਪ੍ਰਸੰਨ ਹੋਣਗੇ ਜਦੋਂ ਇਹ ਨਾਮ ਰੂਪ ਵਸਤੂ ਪਰਲੋਕ ਨੂੰ ਲੈ ਕੇ ਜਾਵਾਂਗੇ ਜ਼ਿਆਦਾ ਤੋਂ ਜ਼ਿਆਦਾ। ਪੁੱਛਣਾ ਮਾਲਕ ਨੇ ਸਵਾਸਾਂ ਦੀ ਪੂੰਜੀ ਕਿੱਥੇ ਗਵਾਏ ਹੋ। ਸੋ ਗੁਰੂ ਨਾਨਕ ਦੇਵ ਜੀ ਨੇ ਜਿਵੇਂ 20 ਰੁਪਏ ਦਿੱਤੇ ਪਿਤਾ ਜੀ ਨੇ ਖਰਾ ਸੌਦਾ ਕਰਨਾ, ਜਦੋਂ ਲਾਏ ਪੈਸੇ ਪਿਤਾ ਜੀ ਨੇ ਪੁੱਛਿਆ ਪੈਸੇ ਕਿੱਥੇ ਨੇ। ਸੰਸਾਰੀ ਪਿਤਾ ਪੈਸੇ ਪੁੱਛਦਾ, ਪਰ ਗੁਰੂ ਨਾਨਕ ਦੇਵ ਜੀ ਉਹਨੂੰ ਖਰੇ ਸੌਦੇ 'ਤੇ ਲਾਏ ਨੇ। ਜਦੋਂ ਪਰਲੋਕ ਨੂੰ ਜਾਣਾ ਤਾਂ ਪਰਲੋਕ ਵਿੱਚ ਸਾਡੇ ਪਿਤਾ ਨੇ ਸਾਨੂੰ ਪੁੱਛਣਾ ਕਿ ਪੈਸਾ ਕਿੱਥੇ ਲਾ ਆਉਂਦਾ, ਭਾਵ ਸਵਾਸਾਂ ਦੀ ਪੂੰਜੀ ਕਿੱਥੇ ਖਰਚ ਕੇ ਆਏ ਹੋ ਤੁਸੀਂ, ਕੀ ਕੀਤਾ ਹੈ। ਹੁਣ ਸਤਿਗੁਰੂ ਕਹਿੰਦੇ ਜਦੋਂ ਪਰਲੋਕ ਵਿੱਚ ਗਏ, ਜਿੰਨਾ ਰਾਸ ਨਾ ਸੱਚ ਹੈ ਕਿਉਂ ਤਿੰਨਾ ਸੁੱਖ ਹੋਏ। ਜਿਨ੍ਹਾਂ ਦੇ ਕੋਲ ਸੱਚੀ ਸ਼ਰਧਾ ਨਾਮ ਰੂਪ ਪੂੰਜੀ ਆਦਿਕ ਪੂੰਜੀ ਇਕੱਠੀ ਨਹੀਂ ਕੀਤੀ ਇਹ ਸਾਰੀ, ਉਹਨਾਂ ਨੂੰ ਪ੍ਰਤੱਖ ਸੁੱਖ ਵੀ ਨਹੀਂ ਮਿਲਦਾ ਇੱਥੇ, ਤੇ ਆਤਮ ਸੁੱਖ ਕਿਵੇਂ ਹੋ ਸਕਦਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ। ਜਿਹੜੇ ਸੁੱਖ ਦੀ ਗੱਲ ਸਤਿਗੁਰੂ ਕਰਦੇ ਨੇ, ਇਹ ਵੀ ਸਮਝ ਲਓ ਵੀ ਇਹ ਸੰਸਾਰੀ ਸੁੱਖ ਵਾਸਤੇ ਨਹੀਂ ਇੱਥੇ ਲਿਖਿਆ ਹੋਇਆ ਮਹਾਰਾਜ ਨੇ। ਸਤਿਗੁਰੂ ਜਦੋਂ ਵੀ ਕਰਦੇ ਨੇ ਵਚਨ ਆਤਮਕ ਸੁੱਖ ਦਾ ਕਰਦੇ ਨੇ, ਅੰਦਰਲਾ ਸੁੱਖ। ਅੰਦਰਲਾ ਸੁੱਖ ਬਾਹਰਲੇ ਪਦਾਰਥਾਂ ਨੇ ਨਹੀਂ ਦੇਣਾ। ਬਾਹਰਲਾ ਪਦਾਰਥ ਸਾਡੇ ਸਰੀਰ ਲਈ ਬਣੇ ਹੋਏ ਨੇ ਸਾਰੇ ਪਦਾਰਥ, ਮਨ ਲਈ ਤਾਂ ਕੋਈ ਪਦਾਰਥ ਹੀ ਨਹੀਂ ਬਣਿਆ ਹੋਇਆ। ਮਨ ਦੀ ਤਾਂ ਸਿਰਫ ਖੁਰਾਕ, ਆਤਮਕ ਖੁਰਾਕ ਨਾਮ ਹੀ ਹੈ। ਮਹਾਰਾਜ ਕਹਿੰਦੇ ਨੇ ਨਾਮ ਦੀ ਖੁਰਾਕ ਖਾਣੀ ਸੀ, ਸਰੀਰ ਲਈ ਬੜੇ ਯਤਨ ਕੀਤੇ ਨੇ, ਇਸ ਕਰਕੇ ਸਰੀਰ ਲਈ ਯਤਨ ਮਨੁੱਖ ਨੇ ਸ਼ੁਰੂ ਤੋਂ ਲੈ ਕੇ ਆਪਣੇ ਸੁੱਖ ਦੇ ਸਾਧਨ ਬਣਾਏ, ਬੜੇ ਸਾਧਨ ਬਣਾਏ ਨੇ ਬਹੁਤ ਜ਼ਿਆਦਾ। ਪਰ ਆਤਮਕ ਸੁੱਖ ਫੇਰ ਵੀ ਨਹੀਂ ਹੈ, ਮਨ ਨੂੰ ਸ਼ਾਂਤੀ ਨਹੀਂ ਹੈ ਫੇਰ ਵੀ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਕੋਲ ਸੱਚੀ ਪੂੰਜੀ ਨਾਮ ਦੀ ਨਹੀਂ ਉਹਨਾਂ ਨੂੰ ਸੁੱਖ ਕਿਵੇਂ ਹੋ ਸਕਦਾ। ਖੋਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ। ਹੁਣ ਸਵਾਸਾਂ ਰੂਪ ਪੂੰਜੀ ਨਾਲ ਪਾਪਾਂ ਰੂਪੀ ਖੋਟੇ ਵਣਜ ਦੇ ਖਰੀਦਣ ਕਰਕੇ ਮਨ ਵੀ ਅਤੇ ਤਨ ਵੀ ਖੋਟਾ ਹੋ ਜਾਂਦਾ ਹੈ। ਮਨ ਤਨ ਖੋਟਾ ਹੋਏ। ਜਿਵੇਂ ਮਹਾਰਾਜ ਨੇ ਇਹ ਵੀ ਕਿਹਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇੱਥੇ ਕਹਿੰਦੇ ਖੋਟਾ ਵਣਜ ਵਣਜਿਆ ਮਨ ਤਨ ਖੋਟਾ ਹੋਏ। ਜਦੋਂ ਵਿਕਾਰਾਂ ਦਾ ਵਣਜ ਕਰਨਾ, ਕਾਰ ਵਿਹਾਰ ਸੰਸਾਰੀ ਕਰਨੇ ਨੇ, ਉਦੋਂ ਮਨ ਤਨ ਖੋਟਾ ਹੋ ਜਾਂਦਾ, ਮਲੀਨ ਹੋ ਜਾਂਦਾ, ਮਨ ਵਿਕਾਰਾਂ ਦੀ ਮੈਲ ਨਾਲ ਭਰ ਜਾਂਦਾ, ਸਰੀਰ ਜਿਹੜਾ ਹੈ ਉਹ ਭ੍ਰਿਸ਼ਟਿਆ ਜਾਂਦਾ, ਭਾਵ ਅਪਵਿੱਤਰ ਹੋ ਜਾਂਦਾ। ਫਾਹੀ ਫਾਥੇ ਮਿਰਗ ਜਿਉ ਦੁੱਖ ਘਣੋ ਨਿੱਤ ਰੋਏ। ਹੁਣ ਜਿਵੇਂ ਹਿਰਨ ਹੁੰਦੇ ਨੇ ਉਹ ਫਾਹੀ ਵਿੱਚ ਫਸ ਕੇ ਬਹੁਤਾ ਦੁੱਖ ਪਾਉਂਦੇ ਨੇ, ਰੋਂਦੇ ਨੇ ਫਿਰ ਰੋਜ਼, ਕਿਉਂ ਕੈਦ ਵਿੱਚ ਪੈ ਗਏ। ਹੁਣ ਇਸੇ ਤਰ੍ਹਾਂ ਹੀ ਜਿਹੜੇ ਬੰਦੇ ਮੋਹ ਰੂਪੀ ਫਾਹੀ 'ਚ ਫਸ ਕੇ ਪਰਮਾਤਮਾ ਨੂੰ ਛੱਡ ਕੇ ਸਿਰਫ ਮੋਹ ਵਿੱਚ ਆ ਗਏ ਨੇ, ਉਹ ਰੋਜ਼ ਦੁੱਖ ਪਾਉਂਦੇ ਨੇ, ਰੋਜ਼ ਰੋਂਦੇ ਨੇ, ਕਿਉਂਕਿ ਉਹਨਾਂ ਨੇ ਗੁਰੂਆਂ ਦੇ ਦੱਸੇ ਹੋਏ ਰਸਤੇ ਅਨੁਸਾਰ ਚੱਲ ਕੇ ਜੀਵਨ ਬਤੀਤ ਨਹੀਂ ਕੀਤਾ। ਉਹਨਾਂ ਨੇ ਆਪਣੇ ਮਨ ਦੀ ਮਰਜ਼ੀ ਜ਼ਿਆਦਾ ਕੀਤੀ, ਮਨ ਮਤੀਆ ਹੋ ਗਿਆ। ਖੋਟੇ ਪੋਤੇ ਨਾ ਪਵੈ ਤਿੰਨ ਹਰ ਗੁਰ ਦਰਸ਼ਨ ਹੋਏ। ਜਿਵੇਂ ਖੋਟੇ ਰੁਪਈਏ ਪੋਤੇ ਤੋਂ ਭਾਵ ਖਜ਼ਾਨੇ 'ਚ ਨਹੀਂ ਪੈਂਦੇ, ਇਸੇ ਤਰ੍ਹਾਂ ਜਿਹੜੇ ਖੋਟੇ ਬੰਦੇ ਨੇ ਉਹ ਸਰੂਪ ਰੂਪ ਖਜ਼ਾਨੇ 'ਚ ਪੈਂਦੇ ਨਹੀਂ, ਉਹਨਾਂ ਨੂੰ ਅਕਾਲ ਪੁਰਖ ਸਰੂਪ ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਹਰ ਗੁਰ ਦਰਸ਼ਨ ਹੋਏ, ਅਥਵਾ ਜੋ ਹਰੀ ਪਰਮਾਤਮਾ ਗੁਰੂ ਰੂਪ ਹੈ, ਸਤਿਗੁਰੂ ਆਪਣੇ ਵੱਲੋਂ ਕਹਿੰਦੇ ਨੇ, ਉਹਨਾਂ ਨੂੰ ਹਰੀ ਦੇ ਦਰਸ਼ਨ ਨਹੀਂ ਹੁੰਦੇ। ਸਾਰਿਆਂ ਤੋਂ ਵੱਡਾ ਵਾਹਿਗੁਰੂ ਹੈ, ਉਹਦਾ ਦਰਸ਼ਨ ਹੁੰਦਾ ਹੀ ਨਹੀਂ, ਨਾ ਸਤਿਗੁਰਾਂ ਦੇ ਹੁੰਦੇ ਨੇ। ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ। ਖੋਟਿਆਂ ਕਰਮਾਂ ਦੇ ਕਰਨ ਵਾਲੇ ਦੀ ਨਾ ਹੀ ਉੱਚੀ ਜਾਤੀ, ਨਾ ਹੀ ਮਾਣ ਪ੍ਰਤਿਸ਼ਠਾ ਇੱਜ਼ਤ ਹੈ ਕੋਈ। ਖੋਟਿਆਂ ਕਰਮਾਂ ਦੇ ਕਰਨ ਵਾਲਾ ਕੋਈ ਵੀ ਬੰਦਾ ਜਿਹੜਾ ਉਹ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। ਕਲਿਆਣ ਸੀ ਜਿਸ ਤੋਂ ਭਾਵ ਕਲਿਆਣ ਨਹੀਂ ਹੁੰਦੀ ਉਹਦੀ। ਸਾਰਾ ਇਹ ਸ਼ਬਦ ਖੋਟਿਆਂ ਪੁਰਸ਼ਾਂ 'ਤੇ ਮਹਾਰਾਜ ਨੇ ਦੱਸਿਆ। ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ। ਜਿਹੜੇ ਖੋਟੇ ਬੰਦੇ ਨੇ ਉਹ ਹਮੇਸ਼ਾ ਹੀ ਖੋਟ ਨੂੰ ਹੀ ਕਮਾਉਣ ਵਿੱਚ ਲੱਗੇ ਰਹਿੰਦੇ ਨੇ। ਹਰ ਵਕਤ ਜਦੋਂ ਦੇਖੋ ਖੋਟਾ ਕੰਮ ਕਰਨਾ, ਉਹ ਫਿਰ ਜੰਮ ਕੇ ਆਉਂਦੇ ਮਰ ਕੇ ਜਾਣਾ, ਆਉਣਾ ਜਾਣਾ ਇਹੀ ਬਣਿਆ ਰਹਿੰਦਾ। ਆਪਣੀ ਇੱਜ਼ਤ ਨੂੰ ਲੋਕ ਅਤੇ ਪਰਲੋਕ ਦੇ ਵਿੱਚ ਖਰਾਬ ਹੀ ਕਰਦੇ ਰਹਿੰਦੇ ਨੇ। ਨਾ ਉਹਨਾਂ ਖੋਟਿਆਂ ਦੀ ਇੱਥੇ ਇੱਜ਼ਤ ਹੁੰਦੀ ਹੈ, ਨਾ ਪਰਲੋਕ ਦੇ ਵਿੱਚ। ਨਾਨਕ ਮਨ ਸਮਝ ਆਈ ਹੈ ਗੁਰ ਕੈ ਸ਼ਬਦ ਸਾਲਾਹ। ਹੁਣ ਮਹਾਰਾਜ ਫਰਮਾਉਂਦੇ ਨੇ ਕਿ ਸਤਿਗੁਰਾਂ ਦੇ ਸ਼ਬਦ ਦੁਆਰਾ ਜਿਨ੍ਹਾਂ ਨੇ ਆਪਣੇ ਮਨ ਨੂੰ ਸਮਝਾਇਆ ਅਤੇ ਪਰਮਾਤਮਾ ਦੀ ਸਿਫਤ ਸਲਾਘਾ ਕੀਤੀ ਹੈ, ਹਮੇਸ਼ਾ ਬੈਠ ਕਰਕੇ ਇਕੱਠੇ ਹੋ ਕੇ ਅਤੇ ਸ਼ਬਦ ਦੀ ਵਿਚਾਰ ਕੀਤੀ ਹੈ, ਆਪਣੇ ਮਨ ਨੂੰ ਸ਼ਬਦ ਨਾਲ ਜੋੜਿਆ ਹੈ, ਬਈ ਮਨਾ ਆਹ ਉਪਦੇਸ਼ ਗੁਰਾਂ ਨੇ ਕੀਤਾ ਜਿਹੜਾ ਤੇਰੇ ਅੰਦਰ ਪਹਿਲਾਂ ਆ ਚੁੱਕਿਆ ਗਲਤ। ਜਿਵੇਂ ਸੰਥਿਆ ਕਰਨ ਵਾਲੇ ਬੱਚੇ ਛੋਟੇ ਛੋਟੇ ਜੇ ਕਰਨ, ਉਹਨਾਂ ਦੇ ਮੂੰਹ 'ਤੇ ਪਹਿਲਾਂ ਹੀ ਸ਼ੁੱਧ ਸੰਥਿਆ ਚੜ੍ਹ ਜਾਂਦੀ। ਜਦੋਂ ਇਨਸਾਨ ਵੱਡਾ ਸਾਰਾ ਹੋ ਜਾਂਦਾ, ਇੱਕ ਉਹ ਓਂਕਾਰ ਜੇ ਪੱਕ ਗਿਆ ਮੂੰਹ 'ਤੇ ਤਾਂ ਫਿਰ ਉਹ ਜ਼ੋਰ ਲਾ ਲਓ, ਇੱਕ ਉਹ ਓਂਕਾਰ 'ਤੇ ਜੀਭ ਟਿਕੀ ਰਹਿੰਦੀ ਹੈ ਉਹਦੀ। ਜਿਨ੍ਹਾਂ ਦੇ ਮੂੰਹ 'ਤੇ ਗਲਤ ਪਹਿਲਾਂ ਹੀ ਪੱਕ ਗਿਆ ਪਾਠ, ਉਹਨਾਂ ਨੂੰ ਪਾਠੀ ਬਣਾਉਣਾ ਬਹੁਤ ਔਖਾ ਹੋ ਜਾਂਦਾ, ਉਹ ਪੁਰਾਣੀ ਚੀਜ਼ ਨੂੰ ਛੱਡਦੇ ਹੀ ਨਹੀਂ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੀ ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਲੈ ਕੇ ਗਲਤ ਆਦਤਾਂ ਪੈ ਜਾਂਦੀਆਂ ਨੇ, ਬੜੀਆਂ ਹੋਰ ਗੱਲਾਂ ਮਨ 'ਚ ਵੜ ਜਾਂਦੀਆਂ ਨੇ, ਵਸ ਜਾਂਦੀਆਂ ਨੇ, ਉਹਨਾਂ ਨੂੰ ਜ਼ੋਰ ਲਾ ਲਈਏ, ਉਹ ਉੱਥੇ ਹੀ ਖੜੇ ਰਹਿੰਦੇ ਨੇ। ਇੱਕ ਤਾਂ ਹਉਮੈ ਬੜੀ ਹੁੰਦੀ ਹੈ ਕਿ ਜੇ ਇਹਦੀ ਗੱਲ ਮੰਨ ਲਈ ਫਿਰ ਮੈਂ ਇਹਦੇ ਥੱਲੇ ਲੱਗ ਜੂੰ, ਫਿਰ ਮੈਂ ਨੀਵਾਂ ਹੋ ਜੂੰ ਇਹ ਤੋਂ। ਹੁਣ ਜਿਹੜੇ ਲੋਕ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਅਸੀਂ ਠੀਕ ਹਾਂ, ਹੁੰਦੇ ਉਹ ਗਲਤ ਨੇ। ਇਹ ਨਹੀਂ ਕਿ ਬਹੁਤ ਸਾਰੇ ਬੰਦੇ ਬਹੁਤ ਕੁਝ ਸਿੱਖ ਜਾਂਦੇ ਨੇ ਪਰ ਅਸਲੀਅਤ ਤੋਂ ਹਜ਼ਾਰਾਂ ਲੱਖਾਂ ਮੀਲਾਂ ਦੂਰ ਬੈਠੇ ਨੇ ਉਹ। ਗਲਤ ਜਦੋਂ ਗੱਲ ਇੱਕ ਦੇ ਦਿਮਾਗ 'ਚ ਵੜ ਜਾਂਦੀ ਹੈ ਉਹਨੂੰ ਕੱਢਣਾ ਫਿਰ ਬਹੁਤ ਔਖਾ ਹੋ ਜਾਂਦਾ। ਇਸ ਕਰਕੇ ਇਹ ਵੀ ਇੱਕ ਚੰਗਾ ਸੰਯੋਗ ਹੈ ਕਿ ਸ਼ੁਰੂ ਤੋਂ ਚੰਗੇ ਸੰਯੋਗਾਂ ਨਾਲ ਚੰਗੇ ਗੁਰਮੁਖਾਂ ਦੀ ਸਾਡੀ ਸੰਗਤ ਹੋਵੇ, ਚੰਗਿਆਂ ਨਾਲ ਸੰਗਤ ਹੋਵੇ, ਗੁਰੂ ਸਾਹਿਬ ਦੇ ਸਿਧਾਂਤ ਨੂੰ ਪਹਿਲਾਂ ਤੋਂ ਹੀ ਸਮਝ ਕੇ ਚੱਲੀਏ, ਫੇਰ ਭਾਗਾਂ ਦੀ ਗੱਲ ਹੈ। ਜੇ ਗਲਤੀ ਨਾਲ ਗਲਤ ਮਿਲ ਗਿਆ ਬੰਦਾ, ਮਨ ਦੇ ਕੋਰੇ ਕਾਗਜ਼ 'ਤੇ ਗਲਤ ਥੱਪਾ ਲਾ ਦਿੱਤਾ ਉਹਨੇ, ਉਹਨੂੰ ਨਹੀਂ ਕੋਈ ਸਮਝਾ ਸਕਦਾ। ਫਿਰ ਤਾਂ ਪਰਮਾਤਮਾ ਹੀ ਹੈ ਜੇ ਮਿਹਰ ਕਰੇ। ਨਾਨਕ ਮਨ ਸਮਝਾਈ ਹੈ, ਗੁਰ ਕੈ ਸ਼ਬਦ ਸਲਾਹ, ਗੁਰਾਂ ਦੇ ਸ਼ਬਦ ਦੁਆਰਾ, ਸਿਫਤ ਸਲਾਹ ਦੁਆਰਾ, ਸ਼ਬਦ ਦੀ ਵਿਚਾਰ ਦੁਆਰਾ ਆਪਣੇ ਮਨ ਨੂੰ ਸਮਝਾਓ। ਇੱਕ ਤਰੀਕਾ ਹੁਣ ਸਤਿਗੁਰੂ ਹੀ ਦੱਸਦੇ ਨੇ, ਜਿਹੜਾ ਪਹਿਲਾਂ ਕਿਸੇ ਬੰਦੇ ਤੋਂ ਗਲਤ ਪ੍ਰਚਾਰ ਸੁਣਿਆ ਹੋਇਆ, ਗਲਤ ਗੱਲਾਂ ਸੁਣੀਆਂ ਹੋਈਆਂ ਨੇ, ਉਹ ਜਿਹੜਾ ਕੁਝ ਵੀ ਮਨ 'ਚ ਹੈ ਉਹਨੂੰ ਸਾਰੇ ਨੂੰ ਸਾਫ਼ ਕਰਨ ਲਈ ਹੁਣ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਦਾ ਆਸਰਾ ਲਓ। ਬਸ ਉਹ ਸਾਰਾ ਕੁਝ ਦਿਮਾਗ ਵਿੱਚੋਂ ਬਿਲਕੁਲ ਖਤਮ ਕਰ ਦਿਓ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਇਸੇ ਨੂੰ ਹੀ ਕਮਾ ਲਓ। ਆਰਾਮ ਨਾਮ ਰੰਗ ਰਤਿਆਂ, ਭਾਰ ਨਾ ਭਰਮ ਤਿੰਨਾ। ਜਿਹੜੇ ਵਾਹਿਗੁਰੂ ਵਾਹਿਗੁਰੂ ਦੇ ਰੰਗ ਵਿੱਚ, ਰੰਗ ਤੋਂ ਭਾਵ ਪ੍ਰੇਮ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਗਿਆ, ਉਹਨਾਂ ਗੁਰਮੁਖਾਂ ਨੂੰ ਨਾ ਜੂਨੀਆਂ ਦਾ ਦੁੱਖ ਹੈ, ਭਾਰ ਤੋਂ ਮਤਲਬ ਦੁੱਖ, ਨਾ ਹੀ ਉਹਨਾਂ ਨੂੰ ਭਰਮ ਪੈਂਦਾ, ਭੇਦ ਭਰਮ, ਕਰਤੱਤ ਭਰਮ, ਸੰਗ ਭਰਮ, ਵਿਕਾਰ ਭਰਮ, ਬ੍ਰਹਮ ਤੋਂ ਭਿੰਨ ਜਗਤ ਦੇ ਸਤਪੁਣੇ ਦਾ ਭਰਮ, ਇਹ ਪੰਜ ਪ੍ਰਕਾਰ ਦਾ ਭਰਮ ਮਨੁੱਖ ਨੂੰ ਪੈ ਜਾਂਦਾ, ਸੱਤ ਤਰ੍ਹਾਂ ਦਾ ਡਰ ਪੈਦਾ ਹੋ ਜਾਂਦਾ। ਇਸ ਕਰਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਵਿੱਚ ਚਿੱਤ ਜੋੜਿਆ, ਪ੍ਰੇਮ ਪਾਇਆ, ਉਹਨਾਂ ਨੂੰ ਭਰਮ ਨਹੀਂ ਹੁੰਦਾ, ਨਾ ਡਰ ਹੁੰਦਾ, ਨਾ ਦੁੱਖ ਹੁੰਦਾ। ਹਰ ਜਪ ਲਾਹਾ ਅਗਲਾ, ਨਿਰਭਉ ਹਰ ਮਨ ਮਾਹ। ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਪਣੇ ਕਰਕੇ ਜਿਹੜਾ ਅਗਲਾ ਲਾਹਾ ਸੀ, ਭਾਵ ਅਗਲੇ ਦਾ ਮਤਲਬ ਹੁੰਦਾ ਬਹੁਤਾ, ਜਿੱਥੇ ਵੀ ਇਹ ਅੱਖਰ ਆਉਣਾ ਅਗਲਾ ਤੋਂ ਭਾਵ ਬਹੁਤਾ ਹੁੰਦਾ, ਬਹੁਤਾ ਲਾਭ ਪ੍ਰਾਪਤ ਹੁੰਦਾ। ਮਨ ਮਾਹ ਤੋਂ ਭਾਵ ਹਿਰਦੇ ਦੇ ਵਿੱਚ, ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਹੋਣ ਕਰਕੇ ਜਮਾਂ ਦੇ ਡਰ ਤੋਂ, ਹੋਰ ਡਰਾਂ ਤੋਂ, ਯਹ ਭੈ, ਪਰਲੋਕ ਭੈ, ਜਨਮ ਵੇਦਨਾ, ਜਾਤ, ਅਨ ਰੱਖਿਆ, ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ, ਇਸੇ ਤਰ੍ਹਾਂ ਜਿਵੇਂ ਪੰਜ ਪ੍ਰਕਾਰ ਦਾ ਭਰਮ ਦੱਸਿਆ, ਇਹ ਸੱਤ ਤਰ੍ਹਾਂ ਦਾ ਡਰ ਵੀ ਬੰਦੇ ਦਾ ਦੂਰ ਹੋ ਜਾਂਦਾ ਹੈ।